ਸਾਧਕ ਸਿੱਧ ਲਖ ਹੈ ਜੋ ਪਿਓ, ਆਪੇ ਕਰਤਾ ਆਪੇ ਦਿਓ।
ਜਾਂ ਕੁਛ ਵਿਦਵਾਨਾਂ ਨੇ ਜਿਹੜੀ ਦੂਸਰੀ ਪੰਕਤੀ ਹੈ ਕਹਿ ਕਬੀਰ ਉਰਵਾਰ ਨਾ ਪਰ, ਇਹਦਾ ਅਰਥ ਪਰਮੇਸ਼ਰ ਵੱਲ ਵੀ ਜੋੜਿਆ। ਭਗਤ ਜੀ ਕਹਿੰਦੇ ਨੇ ਇਹ ਤੇ ਠੀਕ ਹੈ ਵੀ 15 ਹੀ ਥਿੱਤਾਂ ਨੇ ਤੇ 7 ਵਾਰ ਨੇ, ਇਹ ਤੇ ਗਿਣਤੀ ਹੋ ਗਈ ਨਾ ਵੀ 15 ਥਿੱਤਾਂ ਤੇ 7 ਵਾਰ ਨੇ, ਪਰ ਉਹ ਵਾਹਿਗੁਰੂ ਪਰਮੇਸ਼ਰ ਦਾ ਭਗਤ ਕਬੀਰ ਜੀ ਕਹਿੰਦੇ ਕੋਈ ਉਰਵਾਰ ਪਾਰ ਨਹੀਂ ਦੱਸ ਸਕਦਾ, ਉਹ ਕਿਹੜੇ ਦਿਨ ਹੋਇਆ ਕਿਹੜੀ ਥਿੱਤ ਹੋਇਆ ਇਹਦੇ ਬਾਰੇ ਕੋਈ ਕੁਛ ਨਹੀਂ ਦੱਸ ਸਕਦਾ। ਸਾਧਕ ਸਦ ਲਖੈ ਜਾਉ ਪਿਓ, ਲੋ ਭਗਤ ਕਬੀਰ ਜੀ ਕਹਿੰਦੇ ਨੇ ਸਾਧਕ ਜੋ ਸਾਧਨ ਕਰਨ ਵਾਲੇ ਲੋਕ ਨੇ ਤੇ ਸਿੱਧ ਜਿਹੜੇ ਸ਼ਕਤੀ ਸੰਪੰਨ ਨੇ, ਜੈਨੀਆਂ ਤੇ ਯੋਗੀਆਂ ਦੇ ਵਟਕਿਆਂ ਨੂੰ ਸਿੱਧ ਆਖਿਆ ਜਾਂਦਾ, ਭਾਵ ਜਿਹੜੇ ਸਾਧਨ ਕਰਕੇ ਕਿਸੇ ਮੁਕਤ ਅਵਸਥਾ ਨੂੰ ਪਹੁੰਚ ਗਏ ਨੇ ਉਹਨਾਂ ਨੂੰ ਸਿੱਧ ਕਿਹਾ ਜਾਂਦਾ। ਲੋ ਜਿਤਨੇ ਵੀ ਸਾਧਕ ਨੇ, ਸਾਧਨ ਕਰਨ ਵਾਲੇ ਤੇ ਜਿਤਨੇ ਸਿੱਧ ਪੁਰਸ਼ ਨੇ, ਲਖੈ ਜੋ ਪਿਓ, ਜੇ ਕੋਈ ਉਸ ਅਕਾਲ ਪੁਰਖ ਵਾਹਿਗੁਰੂ ਦਾ ਭੇਤ ਜਾਣ ਲਵੇ ਤੇ ਫਿਰ ਉਹ ਇਹ ਆਖਦਾ ਹੈ ਆਪੇ ਕਰਤਾ ਆਪੇ ਦਿਓ, ਉਹ ਆਪ ਹੀ ਅਕਾਲ ਪੁਰਖ ਵਾਹਿਗੁਰੂ ਸਾਰੇ ਥਿੱਤਾਂ ਵਾਰਾਂ ਦਾ ਕਰਤਾ ਹੈ, ਇਹਨਾਂ ਨੂੰ ਰਚਣ ਵਾਲਾ ਹੈ, ਕਿਉਂਕਿ ਕਾਲ ਦੀ ਸਿਰਜਣਾ ਵਾਹਿਗੁਰੂ ਪਰਮੇਸ਼ਰ ਨੇ ਆਪ ਕੀਤੀ ਹੈ। ਜਦੋਂ ਆਪਾਂ ਜਪਜੀ ਸਾਹਿਬ ਬਾਣੀ ਪੜ੍ਹਦੇ ਹਾਂ, ਉਸ ਜਪਜੀ ਸਾਹਿਬ ਬਾਣੀ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਚਾਨਣਾ ਪਾਇਆ ਹੈ, ਰਾਤੀ ਰੁੱਤੀ ਥਿੱਤੀ ਵਾਰ ਪੌਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਰਾਤਾਂ ਵੀ ਰੁੱਤਾਂ ਵੀ ਥਿੱਤਾਂ ਵੀ ਵਾਰ ਵੀ ਉਸਨੇ ਬਣਾਏ ਨੇ, ਇਸ ਲਈ ਉਹ ਕਰਤਾ ਆਪ ਹੀ ਹੈ, ਕਾਲ ਦਾ ਕਰਤਾ ਆਪ ਹੀ ਹੈ ਤੇ ਆਪੇ ਦਿਓ, ਆਪ ਹੀ ਉਹ ਵਾਹਿਗੁਰੂ ਪਰਮੇਸ਼ਰ ਦਿਓ ਸਾਰਿਆਂ ਦਾ ਪ੍ਰਕਾਸ਼ਕ ਹੈ, ਭਾਵ ਸਭ ਨੂੰ ਪ੍ਰਕਾਸ਼ ਦੇਣ ਵਾਲਾ, ਸਭ ਨੂੰ ਰੋਸ਼ਨੀ ਦੇਣ ਵਾਲਾ, ਸਭ ਨੂੰ ਚੇਤਨ ਸੱਤਾ ਦੇਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ।
ਥਿੱਤੀ ਅਮਾਵਸ ਮੈਂ ਆਸ ਨਿਵਾਰੋ, ਅੰਤਰ ਜਾਮੀ ਰਾਮ ਸਮਾਰੋ।
ਲੋ ਹੁਣ ਭਗਤ ਕਬੀਰ ਜੀ ਅੱਗੇ ਥਿੱਤਾਂ ਦੁਆਰਾ ਉਪਦੇਸ਼ ਆਰੰਭ ਕਰਦੇ ਨੇ। ਲੋ ਭਗਤ ਕਬੀਰ ਜੀ ਨੇ ਅਮੱਸਿਆ ਦਾ ਜਿਹੜਾ ਦਿਨ ਹੈ ਇਹ ਹਨੇਰ ਪੱਖ ਦਾ ਪਹਿਲਾ ਦਿਨ ਮੰਨਿਆ। ਜਦੋਂ ਮੱਸਿਆ ਦਾ ਦਿਨ ਹੋਵੇ ਨਾ ਵੀ ਉਸ ਦਿਨ ਚੰਦਰਮਾ ਦਿਖਾਈ ਨਹੀਂ ਦਿੰਦਾ, ਪੂਰੀ ਰਾਤ ਹਨੇਰੀ ਹੁੰਦੀ ਹੈ, ਤੇ ਬਹੁਤ ਸਾਰੇ ਮੱਸਿਆ ਦੇ ਦਿਨ ਨੂੰ ਪਵਿੱਤਰ ਵੀ ਗਿਣਦੇ ਨੇ। ਤਕਰੀਬਨ ਬਹੁਤੇ ਲੋਕ ਮੱਸਿਆ ਦੇ ਦਿਨ ਤੀਰਥਾਂ ਤੇ ਇਸ਼ਨਾਨ ਕਰਨ ਵਾਸਤੇ ਵੀ ਜਾਂਦੇ ਨੇ, ਜਿਵੇਂ ਖਾਸ ਕਰਕੇ ਜੋ ਸਾਡੇ ਸਿੱਖਾਂ ਦਾ ਇੱਕ ਪਵਿੱਤਰ ਧਾਮ ਹੈ ਸ਼੍ਰੀ ਤਰਨ ਤਾਰਨ ਸਾਹਿਬ, ਉੱਥੇ ਮੱਸਿਆ ਨੂੰ ਹਜ਼ਾਰਾਂ ਸੰਗਤਾਂ ਇਸ਼ਨਾਨ ਕਰਨ ਵਾਸਤੇ ਜਾਂਦੀਆਂ। ਹੋਰ ਵੀ ਕਈ ਐਸੇ ਅਸਥਾਨ ਨੇ ਜਿਵੇਂ ਛੇਵੇਂ ਪਾਤਸ਼ਾਹ ਦੇ ਗੁਰੂ ਸਰ ਅਸਥਾਨ ਨੇ, ਉੱਥੇ ਵੀ ਲੋਕ ਮੱਸਿਆ ਵਾਲੇ ਦਿਨ ਇਸ਼ਨਾਨ ਕਰਨ ਵਾਸਤੇ ਜਾਂਦੇ ਨੇ। ਸੋ ਰੋ ਵਿਚਾਰ, ਇਹ ਮੱਸਿਆ ਦੇ ਦਿਨ ਨੂੰ ਇੱਕ ਤੀਰਥ ਮੰਨਿਆ ਹੈ, ਇੱਕ ਪਵਿੱਤਰ ਮੰਨਿਆ ਹੈ, ਪਰ ਭਗਤ ਕਬੀਰ ਜੀ ਸਾਨੂੰ ਇਹ ਸਿੱਖਿਆ ਦੇਣ ਲੱਗੇ ਨੇ ਵੀ ਮੱਸਿਆ ਦੇ ਦਿਹਾੜੇ ਸਾਨੂੰ ਕਰਨਾ ਕੀ ਚਾਹੀਦਾ। ਅਮਾਵਸ ਮੈਂ ਆਸ ਨਿਵਾਰੋ, ਅਮਾਵਸ ਦਾ ਅਰਥ ਹੈ ਮੱਸਿਆ ਦੇ ਦਿਨ ਤੁਸੀਂ ਆਹ ਗੱਲ ਧਾਰਨ ਕਰੋ, ਆਹ ਸਿੱਖਿਆ ਪੱਲੇ ਬੰਨੋ ਵੀ ਮੱਸਿਆ ਦੇ ਦਿਹਾੜੇ ਤੁਸੀਂ ਆਪਣੇ ਮਨ ਵਿੱਚੋਂ ਜਿਹੜੀ ਸੰਸਾਰ ਦੀ ਆਸਾ ਹੈ, ਪਦਾਰਥਾਂ ਦੀ, ਮਾਇਆ ਦੀ, ਪਦ ਪ੍ਰਤਿਸ਼ਠਾ ਦੀ ਤੁਹਾਡੇ ਮਨ ਦੇ ਵਿੱਚ ਇੱਛਾ ਹੈ ਉਹਨੂੰ ਨਿਵਿਰਤ ਕਰ ਦਿਓ। ਅਮੱਸਿਆ ਦੀ ਰਾਤ ਹਨੇਰੀ ਹੁੰਦੀ ਹੈ, ਇਸੇ ਤਰ੍ਹਾਂ ਤੁਸੀਂ ਇਸ ਹਨੇਰੀ ਰਾਤ ਤੋਂ ਚਾਨਣ ਵਾਲੇ ਪਾਸੇ ਨੂੰ ਤੁਰਨਾ। ਇਸ ਮਨੁੱਖ ਦੀ ਜ਼ਿੰਦਗੀ ਵੀ ਹਨੇਰੇ ਦੇ ਵਿੱਚ ਹੀ ਹੈ, ਇਸੇ ਲਈ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ ਹੈ, ਅੰਧਕਾਰ ਸੋ ਕਬ ਹੈ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਹਨੇਰੇ ਵਿੱਚ ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਹੈ, ਦੋਨਾਂ ਨੂੰ ਹੀ ਠੋਕਰਾਂ ਖਾਣੀਆਂ ਪੈਂਦੀਆਂ ਨੇ। ਇਹ ਜਿਹੜੀ ਮੱਸਿਆ ਦੀ ਰਾਤ ਹੈ ਨਾ, ਕੂੜ ਅਮਾਵੋ ਸੱਚ ਚੰਦਰਮਾ, ਇਹ ਝੂਠ ਮੱਸਿਆ ਦੀ ਰਾਤ ਹੈ ਤੇ ਤੁਸੀਂ ਇਹਦੇ ਵਿੱਚੋਂ ਬਾਹਰ ਨਿਕਲਣਾ। ਅਮਾਵਸ ਮੈਂ ਆਸ ਨਿਵਾਰੋ, ਅਮੱਸਿਆ ਦੁਆਰਾ ਇਹ ਭਗਤ ਜੀ ਉਪਦੇਸ਼ ਦਿੰਦੇ ਹਨ ਕਿ ਇਹ ਗੁਰਮੁਖੋ ਤੁਸੀਂ ਦੁਨੀਆਂ ਦੀ ਪਦਾਰਥਾਂ ਦੀ ਕਿਸੇ ਮਾਨ ਵਡਿਆਈ ਦੀ ਆਸਾ ਨੂੰ ਨਿਵਿਰਤ ਕਰੋ, ਭਾਵ ਤੁਹਾਡੇ ਮੰਦੇ ਵਿੱਚ ਕੋਈ ਵੀ ਦੁਨਿਆਵੀ ਖਾਹਿਸ਼ ਨਹੀਂ ਹੋਣੀ ਚਾਹੀਦੀ। ਅਤੇ ਫਿਰ ਮਹਾਰਾਜ ਫਿਰ ਕਰੀਏ ਕਿ ਅੰਤਰਜਾਮੀ ਰਾਮ ਸਮਾਰੋ। ਭਗਤ ਜੀ ਕਹਿੰਦੇ ਨੇ ਹੋਰ ਆਸਾ ਛੱਡ ਦਿਓ ਅਤੇ ਅੰਤਰਜਾਮੀ ਜੋ ਤੁਹਾਡੇ ਅੰਦਰ ਦਾ ਪ੍ਰੇਰਕ ਹੈ, ਅੰਤਰਜਾਮੀ ਅੰਤਰਜਾਮਿਨ ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦਾ ਅਰਥ ਵਿਦਵਾਨਾਂ ਨੇ ਕੀਤਾ ਅੰਦਰ ਦਾ ਪ੍ਰੇਰਕ। ਇੱਕ ਤਾਂ ਸਾਡਾ ਸੂਲ ਸਰੀਰ ਹੈ ਨਾ, ਭੌਤਿਕ ਸਰੀਰ ਹੈ ਜਿਹਨੂੰ ਆਪਾਂ ਵੇਖ ਰਹੇ ਹਾਂ, ਇੱਕ ਇਹਦੇ ਅੰਦਰ ਸੂਖਸ਼ਮ ਸਰੀਰ ਹੈ ਜਿਹਨੂੰ 17 ਜਾਂ 19 ਤੱਤਾਂ ਦਾ ਮੰਨਿਆ ਗਿਆ। ਉਹਦੇ ਬਾਰੇ ਮਹਾਂਪੁਰਖੇ ਵਿਚਾਰ ਦੱਸਦੇ ਸਨ, 5 ਗਿਆਨ ਇੰਦਰੀਏ ਅਤੇ 5 ਕਰਮ ਇੰਦਰੀਏ, 5 ਪ੍ਰਾਣ, ਮਨ, ਬੁੱਧ, ਚਿੱਤ, ਹੰਕਾਰ, ਇਹ 19 ਤੱਤਾਂ ਦਾ ਲਿੰਗ ਸਰੀਰ ਸੂਖਸ਼ਮ ਸਰੀਰ ਬਣਿਆ ਹੋਇਆ ਅਤੇ ਉਹਨੂੰ ਪ੍ਰੇਰਣਾ ਵਾਹਿਗੁਰੂ ਪਰਮੇਸ਼ਰ ਕਰ ਰਿਹਾ ਹੈ। ਅੱਜ ਉਹ ਸਾਡੇ ਇੰਦਰੀਏ ਹਰਕਤ ਕਰ ਰਹੇ ਨੇ, ਅੱਖਾਂ ਵੇਖ ਰਹੀਆਂ ਨੇ, ਕੰਨ ਸੁਣ ਰਹੇ ਨੇ, ਇਹ ਸਭ ਕੁਝ ਉਹ ਵਾਹਿਗੁਰੂ ਦੀ ਚੇਤਨ ਸੱਤਾ ਦੇ ਆਸਰੇ ਹੋ ਰਿਹਾ। ਇਸ ਲਈ ਜਿਹੜਾ ਅੰਦਰ ਦਾ ਪ੍ਰੇਰਕ ਹੈ ਉਹਨੂੰ ਅੰਤਰਜਾਮੀ ਆਖਿਆ ਜਾਂਦਾ। ਮਨ ਦੇ ਵਿੱਚ ਵੀ ਜੇ ਸੰਕਲਪ ਵਿਕਲਪ ਉੱਠਦਾ ਹੈ ਉਹਦੀ ਚੇਤਨ ਸੱਤਾ ਦੇ ਆਸਰੇ ਹੈ। ਬੁੱਧੀ ਵਿੱਚ ਵੀ ਜੇ ਕੋਈ ਨਿਸ਼ਚਾ ਪੈਦਾ ਹੁੰਦਾ ਤੇ ਉਹ ਵੀ ਉਹਦੀ ਸੱਤਾ ਦਾ ਸਦਕਾ ਹੀ ਹੈ। ਇਸੇ ਲਈ ਜਿਹੜਾ ਅੰਦਰ ਦਾ ਪ੍ਰੇਰਕ ਹੈ ਅਕਾਲ ਪੁਰਖ ਵਾਹਿਗੁਰੂ, ਸਤਿਗੁਰੂ ਭਗਤ ਜੀ ਕਹਿੰਦੇ ਨੇ ਉਹਨੂੰ ਤੁਸੀਂ ਸੰਭਾਲੋ ਸੰਭਾਲੋ, ਉਹਨੂੰ ਯਾਦ ਕਰੋ, ਹੋਰ ਆਸਾ ਸਾਰੀਆਂ ਛੱਡ ਦਿਓ, ਦੁਨਿਆਵੀ ਆਸਾ ਛੱਡ ਕੇ ਜੋ ਅੰਤਰਜਾਮੀ ਅੰਦਰ ਦਾ ਪ੍ਰੇਰਕ ਤੇ ਦੂਸਰਾ ਅੰਤਰਜਾਮੀ ਦਾ ਅਰਥ ਜੋ ਸਾਡੇ ਅੰਦਰ ਦਾ ਜਾਣਨਹਾਰ ਹੈ, ਸਾਡੇ ਦਿਲਾਂ ਦੀ ਗੱਲ ਨੂੰ ਜਾਣਨ ਵਾਲਾ ਅਕਾਲ ਪੁਰਖ ਹੈ, ਤੁਸੀਂ ਉਹਨੂੰ ਹਮੇਸ਼ਾ ਲਈ ਯਾਦ ਕਰੋ।
ਜੀਵਤ ਪਾਵੋ ਮੋਗ ਦੁਆਰ, ਅਨੁਭਵ ਸ਼ਬਦ ਤਤ ਨਿਜ ਸਾਰ।
ਤੇ ਫਿਰ ਮਹਾਰਾਜ ਵਾਹਿਗੁਰੂ ਦੇ ਸਿਮਰਨ ਦਾ ਫਲ ਕੀ ਪ੍ਰਾਪਤ ਹੋਵੇਗਾ? ਲੋ ਭਗਤ ਜੀ ਫਰਮਾਉਂਦੇ ਨੇ ਜੀਵਤ ਪਾਵੋ ਮੋਖ ਦੁਆਰ, ਗੁਰਮੁਖੋ ਜਿਉਂਦੇ ਜੀ, ਤੁਸੀਂ ਮੋਖ ਦੁਆਰ ਮੁਕਤੀ ਦਾ ਦੁਆਰ ਸਾਧਨ ਕੀ ਹੈ? ਬ੍ਰਹਮ ਗਿਆਨ, ਇਹ ਤੁਸੀਂ ਪ੍ਰਾਪਤ ਕਰ ਲਵੋਗੇ ਜੇ ਤੁਸੀਂ ਵਾਹਿਗੁਰੂ ਦਾ ਸਿਮਰਨ ਕਰੋਗੇ, ਲਗਾਤਾਰ ਸਿਮਰਨ ਕਰੋਗੇ, ਤੇ ਫਿਰ ਜਿਉਂਦੇ ਜੀ ਤੁਹਾਨੂੰ ਮੁਕਤੀ ਦਾ ਦੁਆਰ ਗਿਆਨ ਪ੍ਰਾਪਤ ਹੋ ਜਾਵੇਗਾ। ਤੇ ਭਗਤ ਜੀ ਕਹਿੰਦੇ ਨੇ ਹੋਰ ਕੀ ਮਿਲੇਗਾ? ਅਨੁਭਵ ਸ਼ਬਦ ਤਤ ਨਿਜ ਸਾਰ, ਤੁਹਾਡਾ ਅਨੁਭਵ ਖੁੱਲ ਜਾਵੇਗਾ। ਜਿਵੇਂ ਆਮ ਤੌਰ ਤੇ ਆਪਾਂ ਕਹਿੰਦੇ ਹਾਂ ਵੀ ਫਲਾਨੇ ਮਹਾਂਪੁਰਖ ਨੇ ਉਹਨਾਂ ਦਾ ਅਨੁਭਵ ਖੁੱਲਿਆ ਹੋਇਆ, ਜਿਹੜਾ ਅਨੁਭਵ ਹੈ ਨਾ ਉਹ ਬਾਹਰਲੀ ਵਿਦਿਆ ਤੇ ਗਿਆਨ ਦੇ ਨਾਲ ਉਹਦਾ ਕੋਈ ਸੰਬੰਧ ਨਹੀਂ। ਜਿੰਨੇ ਵੀ ਦੁਨੀਆਂ ਦੇ ਵਿਦਵਾਨ ਨੇ ਉਹ ਕਿਸੇ ਦਾ ਉਧਾਰਾ ਗਿਆਨ ਲੈ ਕੇ, ਕਿਸੇ ਦੀ ਕਿਤਾਬ ਪੜ੍ਹ ਲਈ, ਕਿਸੇ ਨੂੰ ਸੁਣ ਲਿਆ, ਕਿਸੇ ਨੂੰ ਪੜ੍ਹ ਲਿਆ, ਇਉਂ ਦੁਨੀਆਂ ਦੇ ਵਿੱਚ ਵਿਦਵਾਨ ਬਣੇ ਹੋਏ ਨੇ। ਪਰ ਜਿਹੜਾ ਅਨੁਭਵ ਸ਼ਬਦ ਹੈ ਉਹ ਇੱਕ ਵੱਖਰੀ ਚੀਜ਼ ਹੈ, ਉਹ ਕਿਸੇ ਕਿਸੇ ਮਹਾਂਪੁਰਖ ਤੇ ਕਿਰਪਾ ਹੁੰਦੀ ਹੈ ਵੀ ਉਹਦਾ ਅਨੁਭਵ ਖੁੱਲਦਾ ਤੇ ਫਿਰ ਉਹਨੂੰ ਆਪਣੇ ਆਪ ਹੀ ਅੰਦਰੋਂ ਹੀ ਸਾਰੀ ਵਿਦਿਆ ਤੇ ਗਿਆਨ ਸਫੁਰਨ ਹੋਣ ਲੱਗ ਜਾਂਦਾ, ਉਹਨੂੰ ਅਨੁਭਵ ਕਹਿੰਦੇ ਨੇ। ਲੋ ਭਗਤ ਜੀ ਕਹਿੰਦੇ ਨੇ ਅਨੁਭਵ ਸ਼ਬਦ, ਵੀ ਤੁਹਾਡੇ ਅੰਦਰ ਅਨੁਭਵ ਖੁੱਲ ਜਾਵੇਗਾ, ਤੁਸੀਂ ਸ਼ਬਦ ਦੇ ਜਿਹੜਾ ਅਸਲੀ ਤੱਤ ਨੂੰ ਜਾਣ ਲਵੋਗੇ, ਜੋ ਭਾਵ ਗੁਰਬਾਣੀ ਦਾ ਅਸਲੀ ਤੱਤ ਸਿਧਾਂਤ ਹੈ ਉਹਨੂੰ ਤੁਸੀਂ ਸਮਝ ਲਵੋਗੇ, ਜੋ ਕੇਵਲ ਕਿਤਾਬਾਂ ਰਾਹੀਂ ਟੀਕਿਆਂ ਰਾਹੀਂ ਨਹੀਂ ਆਪਣੇ ਅਨੁਭਵ ਰਾਹੀਂ ਉਹਨੂੰ ਤੁਸੀਂ ਸਮਝੋਗੇ, ਤੇ ਨਾਲ ਹੀ ਨਿਜ ਸਾਰ ਜੋ ਤੁਹਾਡਾ ਆਤਮ ਤੱਤ ਹੈ, ਆਤਮਾ ਕੀ ਵਸਤੂ ਹੈ, ਇਹਦੇ ਬਾਰੇ ਵੀ ਤੁਹਾਨੂੰ ਜਾਣਕਾਰੀ ਮਿਲ ਜਾਵੇਗੀ। ਇਹ ਹੈ ਸਿਮਰਨ ਦਾ ਫਲ। ਜਿਉਂਦੇ ਜੀ ਤੁਸੀਂ ਮੋਖ ਦੁਆਰ ਗਿਆਨ ਨੂੰ ਪ੍ਰਾਪਤ ਕਰ ਲਵੋਗੇ ਤੇ ਨਾਲ ਹੀ ਅਨੁਭਵ ਤੁਹਾਡਾ ਅਨੁਭਵ ਖੁੱਲ ਜਾਵੇਗਾ ਤੇ ਸ਼ਬਦ ਦੇ ਤੱਤ ਸਿਧਾਂਤ ਨੂੰ ਵੀ ਤੁਸੀਂ ਜਾਣ ਲਵੋਗੇ, ਗੁਰਬਾਣੀ ਦੇ ਸੂਖਮ ਤੋਂ ਸੂਖਮ ਸਿਧਾਂਤ ਨੂੰ ਵੀ ਤੁਸੀਂ ਸਮਝ ਲਵੋਗੇ ਤੇ ਨਿਸਾਰ ਤੁਸੀਂ ਆਪਣੇ ਆਤਮਾ ਦੇ ਤੱਤ ਨੂੰ ਵੀ ਪਛਾਣ ਲਵੋਗੇ। ਇਸ ਸਿਮਰਨ ਦੁਆਰਾ ਤੁਹਾਨੂੰ ਸਭ ਕੁਛ ਪ੍ਰਾਪਤ ਹੋਵੇਗਾ।
ਚਰਨ ਕਮਲ ਗੋਬਿੰਦ ਰੰਗ ਲਾਗਾ, ਸੰਤ ਪ੍ਰਸਾਦ ਭਏ ਮਨ ਨਿਰਮਲ, ਹਰ ਕੀਰਤਨ ਮੈਂ ਅਨਦਿਨ ਜਾਗਾ ਰਹਾਉ।
ਲੋ ਭਗਤ ਕਬੀਰ ਜੀ ਹੁਣ ਇਸ ਬਾਣੀ ਦੇ ਵਿੱਚ ਇੱਥੇ ਰਹਾਉ ਸ਼ਬਦ ਲਿਖਿਆ, ਇਹਦੇ ਵਿੱਚ ਸਾਰੀ ਬਾਣੀ ਦਾ ਕੇਂਦਰੀ ਭਾਵ ਹੈ। ਭਗਤ ਕਬੀਰ ਜੀ ਫਰਮਾਉਂਦੇ ਨੇ ਚਰਨ ਕਮਲ ਗੋਬਿੰਦ ਰੰਗ ਲਾਗਾ, ਬਈ ਸਾਡਾ ਉਸ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ, ਉਸ ਗੋਬਿੰਦ ਦੇ ਚਰਨਾਂ ਕਮਲਾਂ ਦੇ ਨਾਲ ਸਾਡਾ ਪ੍ਰੇਮ ਲੱਗਿਆ ਹੋਇਆ, ਕਿਉਂਕਿ ਵਾਹਿਗੁਰੂ ਦੇ ਚਰਨ ਐਸੇ ਅਮੋਲਕ ਨੇ, ਉਹਨਾਂ ਦੇ ਬਾਰੇ ਕੁਛ ਵੀ ਨਹੀਂ ਕਿਹਾ ਜਾ ਸਕਦਾ। ਕਬੀਰ, ਚਰਨ ਕਮਲ ਕੀ ਮੌਜ ਕੋ ਕਹੋ ਕੈਸੇ ਉਨਮਾਨ, ਕਹੇ ਬਈ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਚਰਨ ਕਮਲ ਗੋਬਿੰਦ ਰੰਗ ਲੱਗਾ, ਉਸ ਗੋਬਿੰਦ ਦੇ ਚਰਨਾਂ ਕਮਲਾਂ ਦੇ ਨਾਲ ਸਾਡਾ ਪ੍ਰੇਮ ਲੱਗ ਗਿਆ ਹੈ। ਸੰਤ ਪ੍ਰਸਾਦ ਭਏ ਮਨ ਨਿਰਮਲ, ਸੰਤ ਦਾ ਅਰਥ ਹੈ ਵੀ ਸੰਤ ਜੋ ਸਵਾਸ ਗਿਰਾਸ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਮਹਾਂਪੁਰਖ ਨੇ, ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਐਸੇ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਭਏ ਮਨ ਨਿਰਮਲ, ਸਾਡੇ ਮਨ ਨਿਰਮਲ ਹੋ ਗਏ ਨੇ, ਮਨ ਦੀਆਂ ਮੈਲਾਂ ਧੋਤੀਆਂ ਗਈਆਂ ਨੇ, ਕਿਉਂਕਿ ਮਹਾਂਪੁਰਖਾਂ ਦੀ ਸੰਗਤ ਕਰਕੇ, ਸੇਵਾ ਕਰਕੇ, ਸਿਮਰਨ ਕਰਕੇ ਮਨ ਦੀ ਮੈਲ ਧੋਤੀ ਜਾਂਦੀ ਹੈ। ਧੰਨ ਗੁਰੂ ਨਾਨਕ ਤੇ ਮਹਾਰਾਜ ਦੇ ਪਵਿੱਤਰ ਬਚਨ ਨੇ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੈ ਰੰਗ। ਨਾਮ ਦੇ ਪ੍ਰੇਮ ਨਾਲ, ਨਾਮ ਦੇ ਅੰਮ੍ਰਿਤ ਦੇ ਨਾਲ ਮਨ ਦੀ ਮੈਲ ਨੂੰ ਧੋਤਾ ਜਾਂਦਾ। ਭਗਤ ਜੀ ਫਰਮਾਉਂਦੇ ਨੇ, ਸੰਤ ਪ੍ਰਸਾਦ ਭਏ ਮਨ ਨਿਰਮਲ, ਵੀ ਉਹਨਾਂ ਸੰਤ ਮਹਾਂਪੁਰਖਾਂ ਦੀ ਕਿਰਪਾ ਦੇ ਨਾਲ ਸਾਡੇ ਮਨ ਨਿਰਮਲ ਹੋ ਗਏ ਨੇ। ਹਰ ਕੀਰਤਨ ਮੈਂ ਅੰਦਨ ਜਾਗਾ, ਤੇ ਹੁਣ ਸਾਡਾ ਮਨ ਦਿਨ ਰਾਤ ਵਾਹਿਗੁਰੂ ਦੇ ਕੀਰਤਨ ਦੇ ਵਿੱਚ ਜਾਗ ਪਿਆ ਹੈ। ਇਹਦਾ ਮਤਲਬ ਇਹ ਹੈ, ਹੁਣ ਸਾਡਾ ਮਨ ਇੰਨਾ ਕੀਰਤਨ ਦਾ ਪ੍ਰੇਮੀ ਹੋ ਗਿਆ ਤੇ ਹਰ ਵੇਲੇ ਦਿਨ ਰਾਤ ਕੀਰਤਨ ਦੇ ਨਾਲ ਹੀ ਜੁੜਿਆ ਰਹਿੰਦਾ। ਜਾਗਦੇ ਤਾਂ ਹੋਰ ਵੀ ਲੋਕ ਨੇ, ਕਈ ਲੋਕ ਰਾਤ ਨੂੰ ਕੰਮ ਕਰਦੇ ਨੇ, ਕਈ ਪਾਰਟੀਆਂ ਤੇ ਜਾਂਦੇ ਨੇ, ਕਈ ਗਾਉਂਦੇ ਵਜਾਉਂਦੇ ਨੇ, ਕੋਈ ਟੈਲੀਵਿਜ਼ਨ ਦੇਖਦੇ ਨੇ, ਜਾਗਦੇ ਉਹ ਵੀ ਨੇ। ਪਰ ਭਗਤ ਜੀ ਕਹਿੰਦੇ ਨੇ ਵੀ ਹਰ ਕੀਰਤਨ ਮੈਂ ਅੰਦਨ ਜਾਗਾ, ਵੀ ਸਾਡਾ ਮਨ ਵਾਹਿਗੁਰੂ ਦੇ ਕੀਰਤਨ ਦੇ ਵਿੱਚ ਦਿਨ ਰਾਤ ਜਾਗ ਉੱਠਿਆ ਹੈ। ਇਹਦਾ ਮਤਲਬ ਇਹ ਹੈ, ਜਾਗਣਾ ਜਾਗਣ ਨੀਕਾ, ਹਰ ਕੀਰਤਨ ਮੈਂ ਜਾਗਣਾ। ਜਾਗਣਾ ਉਹ ਸਫਲ ਹੈ ਜੋ ਵਾਹਿਗੁਰੂ ਦੇ ਕੀਰਤਨ ਦੇ ਵਿੱਚ ਮਨ ਦਾ ਜੁੜਨਾ ਹੈ। ਇਸ ਲਈ ਭਗਤ ਕਬੀਰ ਜੀ ਕਹਿੰਦੇ ਨੇ, ਸ਼ਬਦ ਦਾ ਬਾਣੀ ਦਾ ਕੇਂਦਰੀ ਸਿਧਾਂਤ ਹੈ ਵੀ ਸਾਡਾ ਮਨ, ਸਾਡੇ ਮਨ ਦਾ ਪ੍ਰੇਮ ਉਸ ਗੋਬਿੰਦ ਦੇ ਚਰਨਾਂ ਕਮਲਾਂ ਦੇ ਨਾਲ ਜੁੜ ਗਿਆ ਹੈ ਸੰਤਾਂ ਦੀ ਕਿਰਪਾ ਨਾਲ। ਜਾਂ ਦੂਸਰਾ ਸੰਤ ਸ਼ਬਦ ਦਾ ਅਰਥ ਸ਼ਾਂਤ ਸਰੂਪ ਸਤਿਗੁਰੂ ਵੀ ਕੀਤਾ ਹੈ। ਸ਼ਾਂਤ ਸਰੂਪ ਸਤਿਗੁਰੂ ਦੀ ਕਿਰਪਾ ਦੇ ਨਾਲ ਸਾਡਾ ਮਨ ਵੀ ਨਿਰਮਲ ਹੋ ਗਿਆ ਤੇ ਨਾਲ ਹਰ ਕੀਰਤਨ ਮੈਂ ਅੰਦਨ ਜਾਗਾ ਤੇ ਰਾਤ ਦਿਨ ਵਾਹਿਗੁਰੂ ਦੇ ਕੀਰਤਨ ਦੇ ਵਿੱਚ ਜਾਗ ਪਿਆ ਹੈ। ਭਾਵ ਕੀਰਤਨ ਕਰਦਿਆਂ ਕਰਦਿਆਂ ਤੇ ਮਨ ਦੇ ਵਿੱਚ ਇੱਕ ਸਾਵਧਾਨਤਾ ਅਤੇ ਗਿਆਨ ਦੀ ਅਵਸਥਾ ਪੈਦਾ ਹੋ ਜਾਂਦੀ, ਉਹ ਇਸ ਕੀਰਤਨ ਦੇ ਵਿੱਚ ਜਾਗਣ ਦੀ ਅਵਸਥਾ ਹੁੰਦੀ ਹੈ। ਕਈ ਵਾਰੀ ਤਾਂ ਕੀਰਤਨ ਹੁੰਦਿਆਂ ਸਾਨੂੰ ਆਲਸ ਵੀ ਆਉਣ ਲੱਗ ਜਾਂਦੀ ਹੈ, ਕਈ ਜਦੋਂ ਕੀਰਤਨ ਰਹਿਣ ਸੁਭਾਈ ਕੀਰਤਨ ਹੋਵੇ ਕਈ ਪ੍ਰੇਮੀ ਸੌਣ ਵੀ ਲੱਗ ਜਾਂਦੇ ਨੇ। ਪਰ ਨਹੀਂ, ਜਿਨ੍ਹਾਂ ਤੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਜਿਨ੍ਹਾਂ ਦਾ ਮਨ ਗੁਰੂ ਦੀ ਕਿਰਪਾ ਨਾਲ ਨਿਰਮਲ ਹੋ ਜਾਂਦਾ ਹੈ, ਤੇ ਫਿਰ ਉਹ ਦਿਨ ਰਾਤ ਵਾਹਿਗੁਰੂ ਦੇ ਕੀਰਤਨ ਦੇ ਵਿੱਚ ਜਾਗ ਪੈਂਦਾ ਹੈ।
ਪਰਵਾ ਪ੍ਰੀਤਮ ਕਰੋ ਵਿਚਾਰ, ਘਟ ਮੈਂ ਖੇਲੈ ਅਕਟ ਅਪਾਰ।
ਰਹਾਓ ਵਿਸਰਾਮ ਦੇ ਕੇ ਭਗਤ ਕਬੀਰ ਜੀ ਹੁਣ ਅੱਗੇ ਪਰਵਾ ਕਹਿੰਦੇ ਨੇ ਏਕਮ ਥਿਤ ਨੂੰ, ਜਿਹਨੂੰ ਏਕਮ ਵੀ ਕਹਿੰਦੇ ਨੇ, ਤੇ ਇੱਥੇ ਭਗਤ ਜੀ ਨੇ ਉਹਦੇ ਲਈ ਪਰਵਾ ਸ਼ਬਦ ਵਰਤਿਆ। ਪਰਵਾ ਦਾ ਅਰਥ ਜਿਹੜੀ ਏਕਮ ਥਿਤ ਹੈ, ਉਹਦੇ ਉਸ ਦੁਆਰਾ ਭਗਤ ਜੀ ਉਪਦੇਸ਼ ਦਿੰਦੇ ਨੇ। ਪਰਵਾ ਪ੍ਰੀਤਮ ਕਰੋ ਵਿਚਾਰ, ਗੁਰਮੁਖੋ ਪ੍ਰੀਤਮ, ਜੋ ਪਰਮ ਪ੍ਰੇਮ ਦਾ ਅਸਪਦ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਤੁਸੀਂ ਉਸ ਪ੍ਰੀਤਮ ਦੀ, ਉਸ ਪਿਆਰੇ ਪ੍ਰਭੂ ਦੀ ਵਿਚਾਰ ਕਰੋ। ਘਟ ਮੈਂ ਖੇਲੈ ਅਘਟ ਅਪਾਰ, ਉਹ ਅਕਾਲ ਪੁਰਖ ਵਾਹਿਗੁਰੂ ਘਟ ਮੈਂ ਖੇਲੈ, ਸਾਡੇ ਘਟ ਸਰੀਰ ਦੇ ਵਿੱਚ ਹੀ ਖੇਲ ਰਿਹਾ ਹੈ, ਕਿਉਂਕਿ ਉਹ ਚੇਤਨ ਸਰੂਪ ਹੈ, ਉਹ ਚੇਤਨ ਸਰੂਪ ਹੋਣ ਕਰਕੇ ਸਾਡੇ ਸਰੀਰ ਦੇ ਵਿੱਚ ਖੇਡ ਰਿਹਾ ਹੈ। ਤੇ ਅਘਟ ਅਪਾਰ, ਉਸ ਵਾਹਿਗੁਰੂ ਦਾ ਆਪਣਾ ਕੋਈ ਸਰੀਰ ਨਹੀਂ ਹੈ। ਅਘਟ ਦਾ ਅਰਥ ਵੀ ਉਹ ਆਪਦਾ, ਉਹਦਾ ਕੋਈ ਸਰੀਰ ਨਹੀਂ, ਤੇ ਅਪਾਰ ਉਹ ਪਾਰਾਵਾਰ ਤੋਂ ਰਹਿਤ ਹੈ। ਉਹ ਵਾਹਿਗੁਰੂ ਦਾ ਆਪਣਾ ਵਜੂਦ ਕੋਈ ਨਹੀਂ, ਆਪਣਾ ਸਰੀਰ ਕੋਈ ਨਹੀਂ, ਤੇ ਬਲਕਿ ਸਾਰੇ ਘਟਾਂ ਦੇ ਵਿੱਚ ਜਿੰਨੇ ਜੀਵ ਨੇ ਜਿੰਨੇ ਸਰੀਰ ਨੇ ਇਹਨਾਂ ਸਾਰਿਆਂ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਖੇਡਾਂ ਖੇਡ ਰਿਹਾ ਹੈ।
ਕਾਲ ਕਲਪਨਾ ਕਦੇ ਨਾ ਖਾਏ ਆਦ ਪੁਰਖ ਮੈਂ ਰਹਿ ਸਮਾਏ।
ਲੋ ਇਹ ਏਕਮ ਥਿਤ ਦਾ ਉਪਦੇਸ਼ ਹੈ। ਭਗਤ ਜੀ ਫਰਮਾਉਂਦੇ ਨੇ ਆਦ ਪੁਰਖ ਮੈਂ ਰਹਿ ਸਮਾਏ, ਅਨਵੀਂ ਕਰਕੇ ਅਰਥ ਲੱਗੇਗਾ ਵੀ ਜਿਹੜਾ ਆਦ ਪੁਰਖ ਕਰਤਾ ਪੁਰਖ ਅਕਾਲ ਪੁਰਖ ਦੇ ਵਿੱਚ ਸਮਾਇਆ ਰਹਿੰਦਾ ਹੈ, ਕਾਲ ਕਲਪਨਾ ਕਦੇ ਨਾ ਖਾਏ, ਉਹਨੂੰ ਕਾਲ ਦੀ ਕਲਪਨਾ ਕਦੇ ਵੀ ਨਹੀਂ ਖਾਂਦੀ। ਨਹੀਂ ਤੇ ਹਰ ਆਦਮੀ ਮੌਤ ਤੋਂ ਡਰ ਰਿਹਾ ਹੈ। ਜੇ ਮਰਨਾ ਸਭ ਜਗਤ ਰਸਿਆ ਸੋ ਮਰਨਾ ਗੁਰਸ਼ਬਦ ਪ੍ਰਕਾਸ਼ਿਆ। ਹਰ ਆਦਮੀ ਮੌਤ ਤੋਂ ਡਰਦਾ ਹੈ, ਪਰ ਭਗਤ ਜੀ ਕਹਿੰਦੇ ਨੇ ਜਿਹੜਾ ਗੁਰਮੁਖ ਜਿਹੜਾ ਮਹਾਂਪੁਰਖ ਉਸ ਆਦ ਪੁਰਖ ਕਰਤਾ ਪੁਰਖ ਅਕਾਲ ਪੁਰਖ ਦੇ ਵਿੱਚ ਲੀਨ ਹੋ ਜਾਂਦਾ ਹੈ, ਉਹਨੂੰ ਕਦੇ ਕਾਲ ਦੀ ਕਲਪਨਾ ਨਹੀਂ ਖਾਂਦੀ, ਭਾਵ ਉਹਨੂੰ ਮੌਤ ਤੋਂ ਭੋਰਾ ਵੀ ਡਰ ਨਹੀਂ ਲੱਗਦਾ।
ਦੁਤੀਆ ਦੋਹੇ ਕਰ ਜਾਣੈ ਅੰਗ, ਮਾਇਆ ਬ੍ਰਹਮ ਰਮੈ ਸਭ ਸੰਗ।
ਹਾਂਜੀ, ਦੁਤੀਆ ਦੋਹੋ ਹਾਹਾ ਮੁਕਤਾ ਹੀ ਹੈ, ਦੋਹੇ ਨੀ, ਦੁਤੀਆ ਦੋਹੋ ਕਰ ਜਾਣੈ ਅੰਗ। ਲੋ ਭਗਤ ਜੀ ਹੁਣ ਦੁਤੀਆ ਦਾ ਅਰਥ ਜਿਹੜੀ ਦੂਜੀ ਥਿੱਤ ਹੈ ਜਿਸਨੂੰ ਦੂਜ ਕਹਿੰਦੇ ਨੇ, ਏਕਮ ਤੇ ਦੂਜ, ਹੁਣ ਜਿਹੜੀ ਦੂਜ ਦੂਜੀ ਥਿਤ ਹੈ ਉਸ ਦੁਆਰਾ ਉਪਦੇਸ਼ ਦਿੰਦੇ ਹਨ। ਦੁਤੀਆ ਦੋਹੋ ਕਰ ਜਾਣੈ ਅੰਗ, ਬਈ ਇਹ ਸੰਸਾਰ ਦੇ ਜਿਹੜੇ ਦੋ ਪੱਖ ਨੇ, ਅੰਗ ਦਾ ਅਰਥ ਹੁੰਦਾ ਪੱਖ, ਬਈ ਸੰਸਾਰ ਦੇ ਦੋ ਪੱਖ ਨੇ ਤੇ ਸੰਸਾਰ ਦੇ ਜਿਹੜੇ ਦੋ ਪੱਖ ਨੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਕੇ ਤੇ ਜਾਣੈ, ਇਹਨਾਂ ਦੇ ਗਿਆਨ ਨੂੰ ਹਾਸਲ ਕਰੇ। ਸੰਸਾਰ ਦੇ ਦੋ ਪੱਖ ਕਿਹੜੇ ਨੇ ਜਿਨ੍ਹਾਂ ਦੇ ਬਾਰੇ ਹਰ ਮਨੁੱਖ ਨੂੰ ਜਾਣਕਾਰੀ ਲੈਣੀ ਜ਼ਰੂਰੀ ਹੈ? ਲੋਕ ਭਗਤ ਜੀ ਕਹਿੰਦੇ ਨੇ ਮਾਇਆ ਬ੍ਰਹਮ, ਇੱਕ ਪਾਸੇ ਮਾਇਆ ਹੈ ਤੇ ਦੂਸਰੇ ਪਾਸੇ ਬ੍ਰਹਮ ਪਰਮੇਸ਼ਰ ਹੈ। ਇਹ ਸੰਸਾਰ ਦੇ ਦੋ ਪੱਖ ਨੇ। ਆ ਜਿਹੜੀ ਦਿਸਣ ਵਾਲੀ ਚੀਜ਼ ਹੈ ਇਹ ਮਾਇਆ ਹੈ, ਕਿਉਂਕਿ ਜਿਹੜਾ ਸੰਸਾਰ ਹੈ ਪੰਜ ਚੀਜ਼ਾਂ ਤੋਂ ਬਣਿਆ ਹੋਇਆ। ਉਹ ਪੰਜ ਚੀਜ਼ਾਂ ਕਿਹੜੀਆਂ ਨੇ ਉਹਦੇ ਬਾਰੇ ਸਿਆਣੇ ਵਿਦਵਾਨਾਂ ਨੇ ਜ਼ਿਕਰ ਕੀਤਾ ਹੈ। ਉਹ ਪੰਜ ਚੀਜ਼ਾਂ ਇਹ ਨੇ ਵੀ ਇੱਕ ਤਾਂ ਹੈ ਅਸਤੀ ਪੰਤੀ ਪ੍ਰੇ, ਅਸਤੀ ਪੰਤੀ ਪ੍ਰੇ ਤਾਂ ਤਿੰਨ ਅੰਸ਼ਾਂ ਇਹ ਨੇ, ਤੇ ਦੂਸਰਾ ਹੈ ਨਾਮ ਤੇ ਰੂਪ। ਇਹ ਪੰਜ ਚੀਜ਼ਾਂ ਤੋਂ ਸੰਸਾਰ ਬਣਿਆ। ਨਾਮ ਰੂਪ ਮਾਇਆ ਦੀਆਂ ਅੰਸ਼ਾਂ ਨੇ, ਅਸਤੀ ਪੰਤੀ ਪ੍ਰੇ ਤਾਂ ਇਹ ਈਸ਼ਵਰ ਦੀਆਂ ਅੰਸ਼ਾਂ ਨੇ। ਇਹ ਸੰਸਾਰ ਦੇ ਦੋ ਪੱਖ ਨੇ। ਭਗਤ ਜੀ ਕਹਿੰਦੇ ਨੇ ਦੁਤੀਆ ਦੋਹੋ ਕਰ ਜਾਣਾ ਅੰਗ, ਵੀ ਇਹਨਾਂ ਦੋ ਪੱਖਾਂ ਨੂੰ ਨਿਸ਼ਚੇ ਕਰਕੇ ਤੇ ਜਿਹੜਾ ਮਨੁੱਖ ਆਪਣੇ ਅੰਦਰ ਇਸ ਗੱਲ ਨੂੰ ਜਾਣ ਲੈਂਦਾ ਹੈ ਕਿਹੜੀ ਗੱਲ ਨੂੰ ਇੱਕ ਪਾਸੇ ਮਾਇਆ ਹੈ ਦੂਜੇ ਪਾਸੇ ਪਰਮੇਸ਼ਰ ਹੈ, ਰਮੇ ਸਭ ਸੰਗ, ਇਹ ਮਾਇਆ ਤੇ ਪਰਮੇਸ਼ਰ ਦੋਵੇਂ ਹੀ ਇੱਕ ਸਮਾਨ ਸਾਰਿਆਂ ਦੇ ਨਾਲ ਹੀ ਵਸ ਰਹੇ ਨੇ। ਭਾਵ ਜਿਤਨਾ ਵੀ ਨਾਮ ਤੇ ਰੂਪ ਪ੍ਰਪੰਚ ਹੈ ਉਹ ਮਾਇਆ ਦਾ ਰੂਪ ਹੈ, ਤੇ ਅਸਤੀ ਪੰਤੀ ਪ੍ਰੇਤਾ ਜਿਹੜੀਆਂ ਅੰਸਾਂ ਨੇ ਇਹ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਵਿੱਚ ਸਮਾ ਰਹੀਆਂ ਹਨ।
ਨਾ ਉਹ ਬੜੈ ਨਾ ਘਟਦਾ ਜਾਏ, ਅਕਲ ਨਿਰੰਜਨ ਏਕ ਹੈ ਪਾਏ।
ਲੋ ਭਗਤ ਜੀ ਕਹਿੰਦੇ ਨੇ ਉਹ ਜਿਹੜਾ ਅਕਾਲ ਪੁਰਖ ਹੈ, ਨਾ ਉਹ ਬੜੈ ਨਾ ਉਹ ਕਦੀ ਵਧਦਾ ਹੈ, ਨਾ ਘਟਦਾ ਜਾਏ ਨਾ ਹੀ ਕਦੀ ਉਹ ਘਟਦਾ ਹੈ। ਭਾਵ ਜਿਵੇਂ ਚੰਦਰਮਾ ਦੀ ਕਲਾ ਵੱਧਦੀ ਘਟਦੀ ਹੈ ਨਾ, ਪਰ ਭਗਤ ਜੀ ਕਹਿੰਦੇ ਨੇ ਉਹ ਅਕਾਲ ਪੁਰਖ ਵਾਹਿਗੁਰੂ ਵੱਧਦਾ ਘਟਦਾ ਨਹੀਂ ਹੈ, ਕਿਉਂਕਿ ਜਿਹੜਾ ਏਕਮ ਥਿਤ ਨੂੰ ਤੇ ਉਹ ਚੰਦਰਮਾ ਘਾਟੀ ਦਿਖਾਈ ਦਿੰਦਾ, ਦੂਜ ਨੂੰ ਦਿਖਾਈ ਦਿੰਦਾ। ਇਸੇ ਲਈ ਪੰਜਾਬੀ ਦਾ ਸਾਡਾ ਮੁਹਾਵਰਾ ਬਣਿਆ, ਕਹਿੰਦੇ ਕਿਧਰੋਂ ਦੂਜ ਦਾ ਚੰਦ ਬਣ ਗਿਆ। ਇਸ ਲਈ ਭਗਤ ਕਬੀਰ ਜੀ ਕਹਿੰਦੇ ਨੇ ਵੀ ਜਿਹੜਾ ਅਸਲੀ ਵਾਹਿਗੁਰੂ ਪਰਮੇਸ਼ਰ ਹੈ ਉਹ ਚੰਦਰਮਾ ਦੀ ਕਲਾ ਵਾਂਗੂ ਨਾ ਕਦੀ ਵੱਧਦਾ ਹੈ ਨਾ ਕਦੀ ਘਟਦਾ ਹੈ। ਅਕੁੱਲ ਨਿਰੰਜਨ ਏਕ ਹੈ ਪਾਏ, ਇਹ ਅਕੁੱਲ ਪਾਠ ਕਰਨਾ। ਉਹ ਵਾਹਿਗੁਰੂ ਅਕੁੱਲ ਕੁਲਾਂ ਤੋਂ ਰਹਿਤ ਤੇ ਨਿਰੰਜਨ ਸ਼ੁੱਧ ਸਰੂਪ ਏਕ ਹੈ ਪਾਏ, ਉਹ ਇੱਕ ਰਸ ਹਮੇਸ਼ਾ ਲਈ ਬਣਿਆ ਰਹਿੰਦਾ ਹੈ।
ਤ੍ਰਿਤੀਆ ਤੀਨੇ ਸਮ ਕਰ ਲਿਆਵੈ, ਆਨੰਦ ਮੂਲ ਪਰਮ ਪਦ ਪਾਵੈ।
ਹੁਣ ਤ੍ਰਿਤੀਆ ਦਾ ਅਰਥ ਹੈ ਜਿਹੜੀ ਤੀਜ ਹੈ, ਤੀਸਰੀ ਥਿਤ, ਉਸ ਦੁਆਰਾ ਭਗਤ ਕਬੀਰ ਜੀ ਉਪਦੇਸ਼ ਦਿੰਦੇ ਹਨ। ਉਹਨੂੰ ਤ੍ਰਿਤੀਆ ਸ਼ਬਦ ਨਾਲ ਸੰਬੋਧਨ ਕੀਤਾ, ਤੀਜ, ਜੋ ਤੀਜ ਦੁਆਰਾ ਭਗਤ ਕਬੀਰ ਜੀ ਇਹ ਉਪਦੇਸ਼ ਦਿੰਦੇ ਨੇ ਵੀ ਤਿੰਨੇ ਸਮ ਕਰ ਲਿਆ ਵਾ, ਜਿਹੜੇ ਤਿੰਨ ਗੁਣ ਨੇ ਰਜੋ ਸਤੋ ਤਮੋ, ਇਹਨਾਂ ਨੂੰ ਸਮਾਨ ਅਵਸਥਾ ਵਿੱਚ ਲੈ ਆਵੇ। ਇਹਦਾ ਮਤਲਬ ਇਹ ਹੈ ਬਈ ਸਾਡੇ ਸਾਰੇ ਜੀਵਾਂ ਦੇ ਅੰਦਰ ਤਿੰਨ ਗੁਣ ਵਰਤ ਰਹੇ ਨੇ ਔਰ ਇਹ ਤਿੰਨ ਗੁਣ ਮਾਇਆ ਦੇ ਵਿੱਚ ਪ੍ਰਧਾਨ ਨੇ। ਇਹਨਾਂ ਨੂੰ ਸਮ ਅਵਸਥਾ ਵਿੱਚ ਲਿਆਉਣਾ ਚਾਹੀਦਾ, ਭਾਵ ਕਿਸੇ ਵੀ ਗੁਣ ਦਾ ਸਾਡੇ ਮਨ ਉੱਤੇ ਵਿਸ਼ੇਸ਼ ਅਸਰ ਨਹੀਂ ਪੈਣਾ ਚਾਹੀਦਾ। ਅਤੇ ਇਹ ਸਮ ਅਵਸਥਾ ਵਿੱਚ ਕਦੋਂ ਆਉਂਦੇ ਨੇ, ਵੀ ਜਦੋਂ ਸਾਡਾ ਮਨ ਸਹਿਜ ਅਵਸਥਾ ਵਿੱਚ ਟਿਕ ਜਾਵੇ, ਉਦੋਂ ਇਹ ਤਿੰਨੇ ਗੁਣ ਸਮ ਅਵਸਥਾ ਵਿੱਚ ਆਉਂਦੇ ਨੇ। ਇੱਥੇ ਭਗਤ ਕਬੀਰ ਜੀ ਕਹਿੰਦੇ ਨੇ ਵੀ ਤ੍ਰਿਤੀਆ ਤਿੰਨੇ ਸਮ ਕਰ ਲਿਆਵੈ, ਵੀ ਤੀਜੀ ਥਿਤ ਦੁਆਰਾ ਇਹ ਉਪਦੇਸ਼ ਆ ਵੀ ਜਿਹੜੇ ਤਿੰਨੇ ਗੁਣ ਨੇ ਰਜੋ ਸਤੋ ਤਮੋ, ਇਹਨਾਂ ਨੂੰ ਸਮ ਅਵਸਥਾ ਵਿੱਚ ਲੈ ਆਵੇ। ਸਮ ਅਵਸਥਾ ਵਿੱਚ ਤਾਂ ਹੀ ਆਉਂਦੇ ਨੇ ਜੇ ਮਨ ਸਹਿਜ ਅਵਸਥਾ ਵਿੱਚ ਟਿਕਿਆ ਹੋਵੇ, ਆਨੰਦ ਮੂਲ ਪਰਮ ਪਦ ਪਾਵੇ, ਤੇ ਫਿਰ ਆਨੰਦ ਦਾ ਮੂਲ ਸੋਮਾ ਜੋ ਅਕਾਲ ਪੁਰਖ ਹੈ, ਆਨੰਦ ਦਾ ਮੂਲ ਸੋਮਾ ਜੋ ਅਕਾਲ ਪੁਰਖ ਹੈ ਤੇ ਪਰਮ ਪਦਵੀ ਦਾ ਮਾਲਕ ਹੈ, ਉਹਨੂੰ ਇਹ ਜੀਵ ਪ੍ਰਾਪਤ ਕਰ ਲੈਂਦਾ ਹੈ। ਅਥਵਾ ਤ੍ਰਿਤੀਆ ਤਿੰਨੇ ਸਮ ਕਰ ਲਿਆਵੇ, ਜਿਹੜਾ ਮਨੁੱਖ ਮਨ ਬਾਣੀ ਸਰੀਰ ਇਹ ਤਿੰਨ ਚੀਜ਼ਾਂ ਨੇ, ਜਿਹੜਾ ਇਹਨਾਂ ਨੂੰ ਵੀ ਸਮ ਅਵਸਥਾ ਵਿੱਚ ਲੈ ਆਉਂਦਾ, ਭਾਵ ਜੀ ਦੀ ਬਾਣੀ ਵਿੱਚ ਵੀ ਸਹਿਜ ਆ ਜਾਂਦਾ ਹੈ, ਸਰੀਰ ਦੇ ਵਿੱਚ ਵੀ ਸਹਿਜ ਆ ਜਾਂਦਾ ਹੈ ਤੇ ਮਨ ਵੀ ਸਹਿਜ ਅਵਸਥਾ ਵਿੱਚ ਆ ਜਾਂਦਾ। ਜਿਹੜਾ ਮਨ ਬਾਣੀ ਸਰੀਰ ਤਿੰਨਾਂ ਨੂੰ ਸਮ ਕਰ ਲਿਆਵੇ, ਸਹਿਜ ਅਵਸਥਾ ਵਿੱਚ ਲੈ ਆਉਂਦਾ ਹੈ, ਆਨੰਦ ਮੂਲ ਪਰਮ ਪਦ ਪਾਵੇ, ਜੋ ਆਨੰਦ ਦਾ ਮੂਲ ਸੋਮਾ ਪਰਮ ਪਦਵੀ ਤੁਰੀਆ ਪਦ ਹੈ, ਆਤਮਕ ਅਡੋਲ ਅਵਸਥਾ, ਉਹਨੂੰ ਉਹ ਪ੍ਰਾਪਤ ਕਰ ਲੈਂਦਾ ਹੈ।
ਸਾਧ ਸੰਗਤ ਉਪਜੈ ਵਿਸ਼ਵਾਸ, ਬਾਹਰ ਪੀਤਰ ਸਦਾ ਪ੍ਰਗਾਸ।
ਲੋ ਭਗਤ ਜੀ ਫਰਮਾਉਂਦੇ ਨੇ ਭਾਈ ਇਹ ਸਾਧ ਸੰਗਤ ਵਿੱਚ ਜਾ ਕੇ ਮਨ ਦੇ ਵਿੱਚ ਵਿਸ਼ਵਾਸ ਪੈਦਾ ਹੁੰਦਾ। ਜਦੋਂ ਮਨੁੱਖ ਮਹਾਂਪੁਰਖਾਂ ਦੀ ਸੰਗਤ ਵਿੱਚ ਜਾਂਦਾ ਹੈ ਤਾਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦਾ ਵਿਸ਼ਵਾਸ ਪੈਦਾ ਹੁੰਦਾ ਹੈ, ਬਾਹਰ ਪੀਤਰ ਸਦਾ ਪ੍ਰਗਾਸ਼। ਤੇ ਫਿਰ ਇਸ ਗੱਲ ਦਾ ਵੀ ਪਤਾ ਲੱਗ ਜਾਂਦਾ ਹੈ ਵੀ ਅੰਦਰ ਤੇ ਬਾਹਰ, ਸਾਡੇ ਸਰੀਰ ਦੇ ਅੰਦਰ ਵੀ ਤੇ ਬਾਹਰ ਵੀ ਸਦਾ ਪ੍ਰਕਾਸ਼ ਉਸ ਵਾਹਿਗੁਰੂ ਪਰਮੇਸ਼ਰ ਦਾ ਹਮੇਸ਼ਾ ਲਈ ਪ੍ਰਕਾਸ਼ ਹੋ ਰਿਹਾ ਹੈ। ਇਹਦਾ ਮਤਲਬ ਇਹ ਹੈ ਉਹ ਅਕਾਲ ਪੁਰਖ ਵਾਹਿਗੁਰੂ ਚੰਦਰਮਾ ਵਾਂਗ ਹੈ, ਕਿਉਂਕਿ ਚੰਦਰਮਾ ਦੇ ਨਾਲ ਹੀ ਥਿੱਤਾਂ ਦਾ ਸੰਬੰਧ ਹੈ। ਤੇ ਉਸ ਚੰਦਰਮਾ ਸਰੂਪ ਵਾਹਿਗੁਰੂ ਪਰਮੇਸ਼ਰ ਦਾ ਚੰਦਰਮਾ ਵਾਂਗੂ ਸ਼ਾਂਤ ਰੂਪ ਹੈ ਤੇ ਪ੍ਰਕਾਸ਼ ਰੂਪ ਹੈ, ਉਹਦਾ ਅੰਦਰ ਤੇ ਬਾਹਰ, ਸਾਡੇ ਸਰੀਰ ਦੇ ਅੰਦਰ ਵੀ ਤੇ ਬਾਹਰ ਸਾਰੇ ਵਿਸ਼ਵ ਦੇ ਵਿੱਚ ਉਹਦਾ ਪ੍ਰਕਾਸ਼ ਦਿਖਾਈ ਦਿੰਦਾ ਹੈ।
ਚੌਥਾ, ਚੰਚਲ ਮਨ ਕੋ ਗਹੋ, ਕਾਮ ਕ੍ਰੋਧ ਸੰਕਬੋ ਨਾ ਬਹੋ।
ਲੋ ਹੁਣ ਜਿਹੜੀ ਚੌਥੀ ਥਿਤ ਹੈ, ਉਸ ਦੁਆਰਾ ਭਗਤ ਕਬੀਰ ਜੀ ਉਪਦੇਸ਼ ਦਿੰਦੇ ਹਨ, ਗੁਰਮੁਖੇ ਤੁਹਾਡਾ ਮਨ ਬੜਾ ਚੰਚਲ ਹੈ। ਇਸ ਮਨ ਨੂੰ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪੰਛੀ ਨਾਲ ਵੀ ਤਸ਼ਬੀਹ ਦਿੱਤੀ ਹੈ, ਇਹ ਮਨ ਉੱਡਣ ਪੰਖੇਰੂ ਬਨਕਾ। ਤੇ ਇਸ ਮਨ ਨੂੰ ਗਧੇ ਨਾਲ ਵੀ ਤਸ਼ਬੀਹ ਦਿੱਤੀ ਹੈ, ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਨਮਾਦਾ, ਖਰਕਾ ਪੈਖਰ ਤਉ ਛੁੱਟੈ ਜੋ ਉਪਰ ਲਾਤਾ। ਇਸ ਮਨ ਨੂੰ ਹਾਥੀ ਨਾਲ ਵੀ ਤਸ਼ਬੀਹ ਦਿੱਤੀ ਹੈ, ਕਾਲ ਬੂਤ ਕੀ ਹਸਤਨੀ ਮਨ ਬੌਰਾ ਰੇ ਚਲ ਤ੍ਰਚੋ ਜਗਦੀਸ਼। ਤੇ ਇਸ ਮਨ ਨੂੰ ਬਾਂਦਰ ਦੇ ਨਾਲ ਵੀ ਤਸ਼ਬੀਹ ਦਿੱਤੀ ਹੈ, ਬਾਂਦਰ ਬੜਾ ਚੰਚਲ ਹੁੰਦਾ, ਮਰਕਟ ਮੁਸ਼ਟੀ ਅਨਾਜ ਕੀ ਮਨ ਬੌਰਾ ਰੇ ਲੀਨੀ ਹਾਥ ਪਸਾਰ। ਇਸ ਮਨ ਨੂੰ ਤੋਤੇ ਨਾਲ ਵੀ ਤਸ਼ਬੀਹ ਦਿੱਤੀ, ਤੋਤਾ ਵੀ ਪੰਛੀ ਬੜਾ ਚੰਚਲ ਹੁੰਦਾ। ਲੋ ਭਗਤ ਜੀ ਕਹਿੰਦੇ ਨੇ ਚੌਥੀ ਥਿਤ ਦੁਆਰਾ ਇਹ ਉਪਦੇਸ਼ ਹੈ, ਇਹ ਮਨ ਬੜਾ ਚੰਚਲ ਹੈ, ਇਹਨੂੰ ਪਾਈ ਗਹੋ, ਇਹਨੂੰ ਪਕੜੋ, ਇਸ ਮਨ ਨੂੰ ਕਾਬੂ ਕਰੋ, ਇਸ ਮਨ ਨੂੰ ਕੰਟਰੋਲ ਕਰੋ। ਤੇ ਨਾਲ ਹੀ ਭਗਤ ਜੀ ਕਹਿੰਦੇ ਨੇ ਕਾਮ ਕ੍ਰੋਧ ਸੰਗ ਕਬਹੋ ਨਾ ਬਹੋ, ਇਹ ਕਾਮ ਤੇ ਕ੍ਰੋਧ ਆਦਿਕ ਜੋ ਵਿਕਾਰ ਨੇ ਇਹਨਾਂ ਦੀ ਸੰਗਤ ਵਿੱਚ ਕਦੇ ਨਾ ਬੈਠੋ। ਇਹਦਾ ਮਤਲਬ ਇਹ ਹੈ ਜਿੱਥੇ ਕਾਮ ਤੇ ਕ੍ਰੋਧ ਦੀਆਂ ਗੱਲਾਂ ਚੱਲ ਰਹੀਆਂ ਹੋਣ, ਜਿੱਥੇ ਵਿਸ਼ੇ ਵਿਕਾਰਾਂ ਤੇ ਲੜਾਈ ਝਗੜੇ ਦੀਆਂ ਗੱਲਾਂ ਹੋ ਰਹੀਆਂ ਹੋਣ, ਵੀ ਉਹੋ ਜਿਹੀ ਸੋਭਤ ਵਿੱਚ ਜਾ ਕੇ ਕਦੀ ਵੀ ਨਾ ਬੈਠੋ ਔਰ ਉਹਨਾਂ ਤੋਂ ਹਮੇਸ਼ਾ ਲਈ ਦੂਰ ਰਹਿਣਾ ਚਾਹੀਦਾ ਹੈ।
ਚਲ ਥਲ ਮਾਹੇ ਆਪੇ ਆਪ, ਆਪੇ ਜਪਹੋ ਆਪਣਾ ਜਾਪ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਜਲ ਥਲ ਮਾਹੇ ਆਪੇ ਆਪ, ਜਲਾਂ ਵਿੱਚ ਵੀ ਥਲਾਂ ਵਿੱਚ ਵੀ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਵਸ ਰਿਹਾ ਹੈ। ਜਲ ਤੋਂ ਮੁਰਾਦ ਹੈ ਸਮੁੰਦਰਾਂ ਦੀ, ਥਲ ਤੋਂ ਮੁਰਾਦ ਹੈ ਵੀ ਜਿਹੜੀ ਧਰਤੀ ਹੈ ਜਾਂ ਟਾਪੂ ਨੇ, ਦੀਪ ਨੇ, ਸਾਰੇ ਜਲਾਂ ਥਲਾਂ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪਣੇ ਆਪ ਹੀ ਵਸ ਰਿਹਾ ਹੈ। ਆਪੇ ਜਪਹੁ ਆਪਣਾ ਜਾਪ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਆਪ ਸਰੂਪ ਜਾਣ ਕੇ, ਉਹਨੂੰ ਆਪਣਾ ਵਾਸਤਵ ਸਰੂਪ ਜਾਣ ਕੇ, ਤੇ ਫਿਰ ਭਾਈ ਉਹ ਤੁਸੀਂ ਉਸ ਵਾਹਿਗੁਰੂ ਨੂੰ ਆਪਣਾ ਜਾਣ ਕੇ ਉਹਦਾ ਨਾਮ ਜਪੋ, ਉਹਦਾ ਜਾਪ ਜਪੋ। ਇਹਦਾ ਮਤਲਬ ਇਹ ਹੈ ਵੀ ਉਹ ਵਾਹਿਗੁਰੂ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ ਮਨ ਹਰਜੀ ਤੀਰਾ ਨਾਲ ਹੈ ਗੁਰਮਤੀ ਰੰਗ ਮਾਣ। ਉਹ ਵਾਹਿਗੁਰੂ ਸਾਡੇ ਅੰਦਰ ਆਤਮਾ ਸਰੂਪ ਹੋ ਕੇ ਵਸ ਰਿਹਾ ਹੈ, ਜੋਤ ਰੂਪ ਹੋ ਕੇ ਵਾਹਿਗੁਰੂ ਪਰਮੇਸ਼ਰ ਵਸ ਰਿਹਾ ਹੈ, ਤੇ ਉਸ ਵਾਹਿਗੁਰੂ ਨੂੰ ਆਪਣਾ ਆਪ ਰੂਪ ਜਾਣ ਕੇ ਉਹਦੇ ਜਾਪ ਨੂੰ ਜਪੋ।
ਪੰਚੈ ਪੰਜ ਤਤ ਵਿਸਥਾਰ ਕਨਕ ਕਾਮਿਨੀ ਜੁਗ ਵਿਵਹਾਰ।
ਹੁਣ ਪੰਚੈ ਦਾ ਅਰਥ ਜਿਹੜੀ ਪੰਚਮ ਜਾਂ ਪੰਚਮੀ ਥਿਤ ਹੈ, ਉਸ ਦੁਆਰਾ ਉਪਦੇਸ਼ ਦਿੰਦੇ ਨੇ ਪੰਚੈ ਪੰਜ ਤਤ ਵਿਸਥਾਰ। ਲੋ ਭਗਤ ਕਬੀਰ ਜੀ ਕਹਿੰਦੇ ਨੇ ਇਹ ਜਿਹੜਾ ਸੰਸਾਰ ਦਾ ਵਿਸਤਾਰ ਹੈ ਇਹ ਪੰਜ ਤੱਤਾਂ ਤੋਂ ਬਣਿਆ ਹੈ। ਪੰਜ ਤੱਤ ਕਿਹੜੇ ਨੇ? ਆਪ, ਤੇਜ, ਬਾਏ, ਪ੍ਰਿਥਵੀ, ਆਕਾਸ਼ਾ, ਇਹ ਪੰਜ ਤੱਤ ਨੇ। ਪੰਜ ਤੱਤ ਕੋ ਤਨ ਰਚਿਓ ਜਾਨੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ। ਭਗਤ ਜੀ ਕਹਿੰਦੇ ਨੇ ਇਹ ਜਿਹੜਾ ਸੰਸਾਰ ਦਾ ਪਸਾਰਾ ਹੈ ਪੰਜ ਤੱਤਾਂ ਤੋਂ ਬਣਿਆ ਹੈ, ਕਨ ਕਾਮਨੀ ਜੁਗ ਵਿਵਹਾਰ। ਪਰ ਇਸ ਸੰਸਾਰ ਦੇ ਵਿੱਚ ਲੋਕ ਦੋ ਕਿਸਮ ਦਾ ਹੀ ਵਪਾਰ ਕਰਦੇ ਨੇ, ਉਹ ਕਿਹੜਾ ਹੈ? ਕਨਕ ਕਾਮਨੀ, ਕਨਕ ਕਹਿੰਦੇ ਨੇ ਸੋਨੇ ਨੂੰ, ਕਾਮਨੀ ਕਹਿੰਦੇ ਨੇ ਇਸਤਰੀ ਨੂੰ। ਇਹਦਾ ਮਤਲਬ ਇਹ ਹੈ ਦੁਨੀਆਂ ਦੇ ਵਿੱਚ ਲੋਕ ਇਹ ਦੋ ਕਿਸਮ ਦਾ ਵਪਾਰ ਕਰ ਰਹੇ ਨੇ। ਕਨਕ ਦਾ ਅਰਥ ਹੈ ਜੜ ਮਾਇਆ ਤੇ ਕਾਮਨੀ ਦਾ ਅਰਥ ਹੈ ਚੇਤਨ ਮਾਇਆ। ਇਹ ਜੜ ਚੇਤਨ ਮਾਇਆ ਦਾ ਦੋ ਕਿਸਮ ਦਾ ਦੁਨੀਆਂ ਵਪਾਰ ਕਰ ਰਹੀ ਹੈ।
ਪ੍ਰੇਮ ਸੁਧਾ ਰਸ ਪੀਵੈ ਕੋਏ, ਜਰਾ ਮਰਨ ਦੁੱਖ ਫੇਰ ਨ ਹੋਏ।
ਲੋ ਭਗਤ ਕਬੀਰ ਜੀ ਫਰਮਾਉਂਦੇ ਨੇ ਵੀ ਜਿਹੜਾ ਪ੍ਰੇਮੀ, ਜਿਹੜਾ ਗੁਰਸਿੱਖ ਮਾਈ ਭਾਈ ਉਸ ਪ੍ਰਭੂ ਦੇ ਪ੍ਰੇਮ ਦਾ ਸੁਧਾ ਰਸ ਦਾ ਅਰਥ, ਸੁਧਾ ਰਸ ਦਾ ਮਤਲਬ ਹੈ ਅੰਮ੍ਰਿਤ ਰਸ, ਸੁਧਾ ਅੰਮ੍ਰਿਤ ਨੂੰ ਕਹਿੰਦੇ ਨੇ, ਜਿਹੜਾ ਉਸ ਪ੍ਰਭੂ ਦੇ ਪ੍ਰੇਮ ਦਾ ਅੰਮ੍ਰਿਤ ਰਸ ਪੀ ਲੈਂਦਾ ਹੈ, ਜਰਾ ਮਰਨ ਦੁੱਖ ਫੇਰ ਨਾ ਹੋਏ, ਉਹਨੂੰ ਨਾ ਤੇ ਫਿਰ ਜਰਾ ਬੁਢੇਪੇ ਦਾ ਦੁੱਖ ਹੁੰਦਾ ਹੈ ਤੇ ਨਾ ਹੀ ਮਰਨ ਦਾ ਫਿਰ ਦੁਬਾਰਾ ਉਸਨੂੰ ਮੁੜ ਕੇ ਦੁੱਖ ਪ੍ਰਾਪਤ ਹੁੰਦਾ ਹੈ। ਇਹਦਾ ਮਤਲਬ ਇਹ ਹੈ ਜਿਹੜਾ ਆਦਮੀ ਜੜ ਚੇਤਨ ਮਾਇਆ ਦੇ ਮੋਹ ਦੇ ਵਿੱਚ ਫਸ ਜਾਂਦਾ ਹੈ, ਉਹਨੂੰ ਤੇ ਜਨਮ ਮਰਨ ਦੇ ਚੱਕਰਾਂ ਵਿੱਚ ਭਟਕਣਾ ਪੈਂਦਾ ਹੈ, ਤੇ ਜਿਹੜਾ ਵਾਹਿਗੁਰੂ ਦੇ ਨਾਲ ਪ੍ਰੇਮ ਸ਼ੁਰੂ ਕਰ ਦਿੰਦਾ ਹੈ ਅਥਵਾ ਉਸ ਵਾਹਿਗੁਰੂ ਦੇ ਪ੍ਰੇਮ ਦੇ ਅੰਮ੍ਰਿਤ ਰਸ ਨੂੰ ਪੀਂਦਾ ਹੈ, ਉਹਨੂੰ ਨਾ ਬੁਢੇਪੇ ਦਾ ਦੁੱਖ ਤੇ ਨਾ ਹੀ ਮੌਤ ਦਾ ਦੁੱਖ ਉਹਦੇ ਨੇੜੇ ਆਉਂਦਾ ਹੈ। ਸੋ ਭਗਤ ਕਬੀਰ ਜੀ ਨੇ ਮਹਾਨ ਬਖਸ਼ਿਸ਼ ਕੀਤੀ ਤੇ ਸਾਨੂੰ ਇਹ 15 ਥਿੱਤਾਂ ਦੇ ਵਿੱਚੋਂ 5 ਥਿੱਤਾਂ ਦੁਆਰਾ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਪਾਂ ਇਸ ਨੂੰ ਸੁਣਿਆ ਹੈ ਤੇ ਸੁਣ ਕੇ ਇਹਨੂੰ ਆਪਣੇ ਮਨ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਪ੍ਰੇਮ ਸੁਧਾ ਰਸ ਪੀਵੈ ਕੋਏ, ਜਰਾ ਮਰਨ ਦੁੱਖ ਫੇਰ ਨ ਹੋਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।